1342 ਅੰਗ ਤੇ ਪਾਵਨ ਪਵਿੱਤਰ ਉਪਦੇਸ਼ 16ਵਾਂ ਸ਼ਬਦ ਜਾਂ ਭਾਵ ਪਹਿਲਾ ਸ਼ਬਦ ਹੈ ਇਹ ਅਸ਼ਟਪਦੀਆਂ ਪਰ ਆਰੰਭ ਹੋਈਆਂ ਨੇ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਭਾਸ ਅਤੇ ਪ੍ਰਭਾਤੀ ਰਲਾ ਕੇ ਇਹ ਰਾਗ ਗਾਇਨ ਕਰਨਾ ਹੈ। ਅਸ਼ਟਪਦੀਆਂ ਭਾਵ ਅੱਠ ਅੱਠ ਪੌੜੀਆਂ ਵਾਲੇ ਸ਼ਬਦ ਪ੍ਰਾਰੰਭ ਹੋਏ ਨੇ। ਹੁਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪ੍ਰਾਰੰਭ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਜੋ ਹੈ ਸਾਡਾ ਕੌਣ ਹੈ। ਇੱਕ ਓਅੰਕਾਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਸਾਡਾ ਓਅੰਕਾਰ ਹੀ ਸਤਿਗੁਰ ਹੈ, ਪ੍ਰਸਾਦ ਉਸੇ ਦੀ ਕਿਰਪਾ ਹੈ। ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ, ਸਾਡੇ ਉੱਤੇ ਪ੍ਰਸਾਦ ਹੈ, ਉਹਨਾਂ ਦੀ ਕਿਰਪਾ ਹੈ। ਇੱਕ ਓਅੰਕਾਰ ਵਾਹਿਗੁਰੂ ਨੇ ਹੀ ਗੁਰੂ ਨਾਨਕ ਰੂਪ ਧਾਰਿਆ। ਇਸ ਪ੍ਰਕਾਰ ਸਤਿਗੁਰੂ ਬਚਨ ਕਰਦੇ ਹਨ, ਇਹ ਜੀਵ ਸੰਸਾਰ ਤੋਂ ਤਰਦਾ ਕਿਉਂ ਨਹੀਂ ਮਹਾਰਾਜ? ਤਾਂ ਸਤਿਗੁਰੂ ਜਵਾਬ ਦਿੰਦਿਆਂ ਫਰਮਾਉਂਦੇ ਹਨ, ਭਾਈ ਇਹਦੇ ਮਨ ਦੇ ਅੰਦਰ ਦੁਬਿਧਾ ਪਈ ਹੋਈ ਹੈ, ਸੋ ਇਸ ਪ੍ਰਕਾਰ ਇਹ ਜੀਵ ਤਰਦਾ ਨਹੀਂ ਹੈ। ਆਓ ਆਪਾਂ ਇਸ ਦੁਬਿਧਾ ਦੀ ਜਾਣਕਾਰੀ ਲੈ ਲਈਏ ਅਤੇ ਦੁਬਿਧਾ ਦੀ ਨਿਵਿਰਤੀ ਵੀ ਜਿਵੇਂ ਹੁੰਦੀ ਹੈ ਉਵੇਂ ਕਰ ਲਈਏ। ਸਤਿਗੁਰੂ ਫਰਮਾਉਂਦੇ ਹਨ, ਦੁਬਿਧਾ ਬੌਰੀ ਮਨ ਬੌਰ ਆਇਆ। ਸੋ ਜੋ ਹੈ ਦੁਬਿਧਾ ਰੂਪ ਮਾਇਆ ਜੋ ਬੌਰੀ ਹੈ, ਝੱਲੀ ਹੈ, ਜਾਂ ਇੱਕ ਅੱਖਰ ਹੁੰਦਾ ਸ਼ੁਦੈਣ, ਇਹ ਸ਼ੁਦੈਣ ਹੈ। ਇਸ ਕਰਕੇ ਜੀਵ ਦਾ ਮਨ ਵੀ ਸ਼ੁਦਾਈ ਹੋ ਗਿਆ, ਇਹਦੇ ਨਾਲ ਬੌਰਾਇਆ ਹੋ ਗਿਆ, ਝੱਲਾ ਹੋ ਗਿਆ ਜੀਵ। ਝੂਠਾ ਲਾਲਚ ਜਨਮ ਗਵਾਇਆ, ਲਪਟ ਰਹੀ ਫੁਨ ਬੰਧ ਨਾ ਪਾਇਆ। ਝੂਠੇ ਪਦਾਰਥਾਂ ਦੇ ਲਾਲਚ ਵਿੱਚ ਇਹਨੇ ਆਪਣੇ ਜਨਮ ਨੂੰ ਐਵੇਂ ਬੇਅਰਥੀ ਗਵਾ ਲਿਆ, ਸੋ ਅਜੇ ਵੀ ਜੀਵ ਨੂੰ ਮਾਇਆ ਲਪਟ ਰਹੀ ਹੈ। ਇਸ ਕਰਕੇ ਜੀਵ ਨੇ ਬੰਧ ਹੁੰਦਾ ਸੰਤੋਖ ਨਹੀਂ ਪਾਇਆ ਮਨ ਦੇ ਅੰਦਰ। ਸਤਿਗੁਰ ਰਾਖੇ ਨਾਮ ਦ੍ਰਿੜਾਇਆ, ਨਾ ਮਨ ਮਰੈ ਨਾ ਮਾਇਆ ਮਰੈ। ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾਇਆ ਉਹਨਾਂ ਨੂੰ ਸਤਿਗੁਰਾਂ ਨੇ ਮਾਇਆ ਵੱਲੋਂ ਰੱਖ ਲਿਆ, ਮਾਇਆ ਵੱਲੋਂ ਮਨ ਮਰਦਾ ਹੀ ਨਹੀਂ ਅਤੇ ਨਾ ਹੀ ਮਾਇਆ ਮਨ ਵੱਲੋਂ ਮਰਦੀ ਹੈ। ਇੱਕ ਦੂਜੇ ਨੂੰ ਚਿੰਬੜੇ ਹੀ ਰਹਿੰਦੇ ਨੇ, ਉਹ ਖਾ ਕੇ ਹੀ ਛੱਡਦੀ ਜੀਵ ਨੂੰ ਅਤੇ ਉਹ ਖਾ ਜਾਂਦੀ, ਡਕਾਰ ਮਾਰਦੀ, ਫਿਰ ਹੋਰ ਨੂੰ ਚਿੰਬੜ ਜਾਂਦੀ ਹੈ। ਇਸ ਪ੍ਰਕਾਰ ਇਸ ਆਪਣੀ ਰੂਪ ਮਾਇਆ ਖਾਈ ਜਾਂਦੀ ਹੈ। ਮਨ ਇਹਦਾ ਹੀ ਪੁੱਤਰ ਹੈ ਬਣਿਆ ਹੋਇਆ, ਸੋ ਇਸ ਪ੍ਰਕਾਰ ਸਪਣੀ ਆਪਣੇ ਬੱਚਿਆਂ ਨੂੰ ਜਿਵੇਂ ਚੱਟ ਚੱਟ ਕੇ ਖਾ ਜਾਂਦੀ ਹੈ, ਇਹ ਮਾਇਆ ਵੀ ਖਾ ਜਾਂਦੀ ਹੈ। ਸੁਭਾਵਕ ਹੀ ਹੈ, ਸੁਭਾਅ ਹੀ ਹੈ ਇਹਦਾ, ਸੁਭਾਵਕ ਹੀ ਸੱਪ ਫੁਕਾਰਾ ਮਾਰਦਾ। ਬੰਦੇ ਦਾ ਤਾਂ ਕੁੰਡਾ ਹੋ ਜਾਂਦਾ, ਸੱਪ ਦਾ ਕੋਈ ਵਿਗੜਦਾ ਹੀ ਨਹੀਂ। ਜਿਨ ਕਿਛ ਕੀ ਆ ਸੋਈ ਜਾਣੈ, ਸ਼ਬਦ ਵੀ ਚਾਰ ਭਾਉ ਸਾਗਰ ਤਰੈ ਰਹਾਓ। ਸੋ ਜਿਹਨੇ ਕੁਝ ਉੱਦਮ ਕੀਤਾ ਹੈ ਉਹੀ ਦੁਬਿਧਾ ਦੀ ਨਿਵਿਰਤੀ ਨੂੰ ਜਾਣਦਾ, ਜਿਹਨੇ ਕੋਈ ਜਪਤਪਾਦਕ ਸਾਧਨਾ ਨੂੰ ਕੀਤਾ ਹੈ ਉਹੀ ਪਰਮਾਤਮਾ ਨੂੰ ਜਾਣਦਾ। ਜਿਸ ਪਰਮਾਤਮਾ ਨੇ ਕੁਝ ਜਗਤ ਕੀਤਾ ਹੈ ਪੈਦਾ, ਉਹੀ ਇਹਦੀ ਪ੍ਰਤਪਾਲਨਾ ਕਰਨੀ ਜਾਣਦਾ। ਜੋ ਗੁਰ ਸ਼ਬਦ ਨੂੰ ਵਿਚਾਰਦਾ ਹੈ ਉਹ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੈ ਪਿਆਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਾਇਆ ਨੂੰ ਸੰਚ ਹੁੰਦਾ ਇਕੱਠੀ ਕਰਕੇ ਰਾਜੇ ਲੋਕ ਹੰਕਾਰੀ ਹੋ ਰਹੇ ਨੇ, ਪਰ ਇਹ ਪਿਆਰੀ ਮਾਇਆ ਕਿਸੇ ਦੇ ਨਾਲ ਚੱਲਦੀ ਤਾਂ ਹੈ ਨਹੀਂ, ਪਈ ਤਾਂ ਇੱਥੇ ਹੀ ਰਹਿੰਦੀ ਹੈ, ਅੱਜ ਤੱਕ ਨਹੀਂ ਕਿਸੇ ਦੇ ਨਾਲ ਗਈ ਇਹ। ਇਸ ਕਰਕੇ ਜਦੋਂ ਨਾਲ ਹੀ ਨਹੀਂ ਜਾਣੀ ਫਿਰ ਇਹਨੂੰ ਇਕੱਠੀ ਕਾਹਦੇ ਲਈ ਕਰਨਾ। ਮਾਇਆ ਮਮਤਾ ਹੈ ਬਹੁਰੰਗੀ, ਬਿਨ ਨਾਵੈ ਕੋ ਸਾਥ ਨਾ ਸੰਗੀ। ਸੋ ਇਸ ਪ੍ਰਕਾਰ ਮਾਇਆ ਦੀ ਮਮਤਾ ਬਹੁਤਿਆਂ ਰੰਗਾਂ ਵਾਲੀ ਹੈ, ਮਾਇਆ ਦੀ ਮਮਤਾ ਕਰਕੇ ਇਹ ਜੀਵ ਬਹੁਰੰਗੀ ਹੋ ਰਿਹਾ। ਨਾਮ ਤੋਂ ਬਿਨਾਂ ਜੀਵ ਦਾ ਸੰਗ ਕੋਈ ਸਾਥੀ ਨਹੀਂ ਹੈ। ਜਿਉਂ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸਾ। ਜਿਹੋ ਜਿਹੇ ਪਦਾਰਥ ਨੂੰ ਮਨ ਵੇਖਦਾ ਪਰ ਤੋਂ ਭਾਵ ਭਲੀ ਪ੍ਰਕਾਰ, ਇਹ ਮਨ ਉਸੇ ਪ੍ਰਕਾਰ ਉਸੇ ਪਦਾਰਥ ਵਰਗਾ ਹੀ ਹੋ ਜਾਂਦਾ। ਇਹ ਭਾਈ ਜਿਵੇਂ ਤੂੰ ਆਪਣੇ ਮਨ ਨੂੰ ਵੇਖਦਾ, ਜੇ ਕੋਈ ਕਬੂਲ ਬੋਲੇ ਤਾਂ ਦੁੱਖ ਹੁੰਦਾ, ਇਵੇਂ ਤੂੰ ਪਰ ਹੁੰਦਾ ਪਰਾਏ ਮਨ ਨੂੰ ਵੀ ਦੇਖਣਾ ਕਰ, ਕਿ ਜੇ ਮੈਂ ਕੌੜੀ ਗੱਲ ਬੋਲਾਂਗਾ ਤਾਂ ਦੂਜੇ ਨੂੰ ਵੀ ਦੁੱਖ ਹੋਵੇਗਾ। ਸੋ ਜੀਵ ਦੀ ਜਿਹੋ ਜਿਹੀ ਮਨਸ਼ਾ ਵਾਸ਼ਨਾ ਹੁੰਦੀ ਹੈ ਤਿਹੋ ਜਿਹੀ ਇਹਦੀ ਦਸ਼ਾ ਭਾਵ ਹਾਲਤ ਹੋ ਜਾਂਦੀ ਹੈ। ਆਪ ਤਾਂ ਕਹਿੰਦਾ ਮੈਨੂੰ ਬੜਾ ਦੁੱਖ ਲੱਗਿਆ ਫਲਾਨੀ ਗੱਲ ਦਾ, ਅਤੇ ਜਦ ਦੂਜੇ ਨੂੰ ਦੁਖੀ ਕਰਦਾ ਉਦੋਂ ਨਹੀਂ ਦੁੱਖ ਲੱਗਦਾ ਉਹਨੂੰ? ਇੱਕੋ ਹੀ ਗੱਲ ਹੈ, ਤੇਰਾ ਮਨ ਹੋਇਆ ਕਿ ਉਹਦਾ ਹੋਇਆ, ਆਤਮਾ ਤਾਂ ਸਾਰਿਆਂ 'ਚ ਇੱਕੋ ਹੀ ਹੈ। ਦੂਜੇ ਨੂੰ ਤੰਗ ਕਰਕੇ ਖੁਸ਼ ਹੋਣਾ ਅਤੇ ਜੇ ਦੂਜਾ ਤੰਗ ਕਰੇ ਫਿਰ ਰੌਲਾ ਪਾਉਣਾ, ਇਹ ਸਾਨੂੰ ਤੰਗ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਾਰਿਆਂ ਅੰਦਰ ਮਨ ਉਹੀ ਚੀਜ਼ ਹੈ, ਤੇਰਾ ਮਨ ਵੀ ਉਹਦਾ ਮਨ ਵੀ ਆਤਮਾ ਇੱਕੋ ਹੀ ਗੱਲ ਹੈ। ਜਿਹਾ ਜਿਹਾ ਤੂੰ ਹੈ ਹਜੋ ਹੈ, ਜੈਸਾ ਕਰਮ ਤੈਸੀ ਲਿਵਲਾਵੈ ਸਤਿਗੁਰ ਪੂਛ ਸਹਿਜ ਕਰ ਪਾਵੈ। ਜਿਹੋ ਜਿਹਾ ਜੀਵ ਦਾ ਪੂਰਵਲਾ ਕਰਮ ਹੈ ਅਤੇ ਇਹੋ ਜਿਹੀ ਕਹਿੰਦੇ ਕਿਰਿਆ ਵਿੱਚ ਜੀਵ ਲਿਵ ਲਾਉਂਦਾ। ਜੇ ਸਤਿਗੁਰਾਂ ਪਾਸੋਂ ਪਰਮੇਸ਼ੁਰ ਪ੍ਰਾਪਤੀ ਦਾ ਰਾਹ ਪੁੱਛੇ ਤਾਂ ਸੁਭਾਵਕ ਹੀ ਸਰੂਪ ਘਰ ਨੂੰ ਪ੍ਰਾਪਤ ਕਰ ਲੈਂਦਾ। ਰਾਗ ਨਾਦ ਮਨ ਦੂਜਾ ਭਾਏ, ਅੰਤਰ ਕਪਟ ਮਹਾਂ ਦੁੱਖ ਪਾਏ। ਜਿੰਨਾ ਚਿਰ ਮਨ ਦਵੈਤ ਭਾਵ ਵਿੱਚ ਲੱਗ ਰਿਹਾ ਹੈ ਉਨ੍ਹਾਂ ਚਿਰ ਰਾਗ ਨਾਦ ਦੀ ਭਾਵ ਰਾਗ ਦੀ ਜਿਹੜੀ ਨਾਦ ਹੁੰਦੀ ਹੈ ਅਲਾਪਚਾਰੀ ਕਰਨੀ ਹੈ, ਬੇਅਰਥੀ ਹੈ। ਅੰਦਰਲੇ ਕਪਟ ਕਰਕੇ ਬੜੇ ਭਾਰੀ ਦੁੱਖ ਨੂੰ ਪਾਉਂਦਾ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਿਆ ਰਾਮ ਰਾਜ ਹੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ। ਸਤਿਗੁਰ ਭੇਟੈ ਸੋਝੀ ਪਾਏ, ਸੱਚੈ ਨਾਮ ਰਹੈ ਲਿਵ ਲਾਏ। ਸਤਿਗੁਰਾਂ ਨੂੰ ਮਿਲ ਕੇ ਸੱਚੇ ਨਾਮ ਦੇ ਨਾਮ ਵਿੱਚ, ਨਾਮੀ ਦੇ ਨਾਮ ਵਿੱਚ, ਸੋ ਸਿਮਰਨ ਦੇ ਵਿੱਚ ਲਿਵ ਲਗਾ ਕੇ ਰਹਿਣਾ ਕਰੇ। ਸਿਮਰਨ ਦਾ ਮਤਲਬ ਧਿਆਨ ਕਰਨਾ। ਸਿਮਰਨ ਇਕੱਲਾ ਨਹੀਂ, ਇਹ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਨਹੀਂ ਹੁੰਦਾ। ਵਾਹਿਗੁਰੂ ਕਹਿ ਕੇ ਫਿਰ ਵਾਹਿਗੁਰੂ 'ਚ ਧਿਆਨ ਲਾਉਣ ਦਾ ਨਾਮ ਸਿਮਰਨ ਹੈ। ਸਿਮਰਨ ਵਿੱਚ ਲਿਵ ਲਗਾ ਕੇ ਰਹਿਣਾ ਕਰੇ ਤਾਂ ਸਰੂਪ ਦੀ ਸੋਝੀ ਪਾ ਲੈਂਦਾ, ਗਿਆਤ ਪਾ ਲੈਂਦਾ ਕਿ ਮੇਰਾ ਉਹੀ ਸਰੂਪ ਹੈ ਜਿਹੜਾ ਵਾਹਿਗੁਰੂ ਦਾ, ਤਾਂ ਤਾਂ ਮੈਂ ਵਾਹਿਗੁਰੂ ਹੀ ਹਾਂ। ਵੀ ਮੈਂ ਇਹ ਸਾਰੀਆਂ ਚੀਜ਼ਾਂ ਛੱਡ ਦਿਓ, ਵਾਹਿਗੁਰੂ ਹੀ ਆਪਾਂ। ਇਉਂ ਸੋਚ ਕੇ ਜੇ ਆਪਾਂ ਸੋਚਦੇ ਮੈਂ ਫਲਾਨਾ ਸਿੰਘ ਹਾਂ, ਫਲਾਨਾ ਬੰਦਾ, ਫਿਰ ਆਪਣੇ ਨਾਲ ਚੀਜ਼ਾਂ ਜੁੜ ਜਾਂਦੀਆਂ ਬਾਹਰਲੀਆਂ। ਜੇ ਕਹੋ ਮੈਂ ਆਤਮਾ ਪਰਮਾਤਮਾ ਵਾਹਿਗੁਰੂ ਹੀ ਹਾਂ, ਫਿਰ ਆਪਾਂ ਅੰਦਰੋਂ ਜੁੜ ਜਾਂਦੇ ਹਾਂ। ਸੱਚਾ ਸ਼ਬਦ ਸੱਚ ਕਮਾਵੈ, ਸੱਚੀ ਬਾਣੀ ਹਰ ਗੁਣ ਗਾਵੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਨਾਮ ਨੂੰ ਕਮਾਵੇ ਅਤੇ ਸੱਚੀ ਬਾਣੀ ਦੁਆਰਾ ਹਰੀ ਗੁਣਾਂ ਨੂੰ ਗਾਵੇ। ਨਿਜ ਘਰ ਵਾਸ ਅਮਰ ਪਦ ਪਾਵੈ, ਤਾਂ ਦਰ ਸੱਚ ਹੈ ਸੋਭਾ ਪਾਵੈ। ਤਾਂ ਅਮਰ ਪਦ ਰੂਪ ਨਿਜ ਘਰ ਵਿੱਚ ਨਿਵਾਸ ਪਾਉਂਦਾ। ਅਮਰ ਪਦ ਹੁੰਦਾ ਗਿਆਨ ਨੂੰ ਪਾ ਕੇ ਆਪਣੇ ਸਰੂਪ ਘਰ ਵਿੱਚ ਵੱਸਦਾ, ਤਾਂ ਹੀ ਸਤਸੰਗ ਰੂਪ ਸੱਚੇ ਦਰਬਾਰ ਅੰਦਰ ਸ਼ੋਭਾ ਨੂੰ ਪਾਉਂਦਾ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਯਤਨ ਕਰੈ ਜੇ ਕੋਈ। ਸਾਰੇ ਕਹਿੰਦੇ ਮੈਂ ਭਗਤੀ ਕਰਨੀ ਹੈ, ਮੈਨੂੰ ਨਾਮਦਾਨ ਚਾਹੀਦਾ, ਬੰਦਗੀ ਨਹੀਂ ਹੁੰਦੀ, ਮਨ ਨਹੀਂ ਟਿਕਦਾ, ਬਾਣੀ ਪੜ੍ਹਨੀ ਹੈ, ਪਰ ਇਹਦੇ ਲਈ ਕੁਛ ਕਰਨਾ ਤਾਂ ਪਊਗਾ। ਕਹਿੰਦੇ ਪਹਿਲਾਂ ਸੇਵਾ ਕਰੋ। ਗੁਰ ਸੇਵਾ ਕੀਤੇ ਬਿਨਾਂ ਵਾਹਿਗੁਰੂ ਦੀ ਭਗਤੀ ਪ੍ਰਾਪਤ ਨਹੀਂ ਹੁੰਦੀ, ਭਗਤੀ ਪੂਰਨ ਨਹੀਂ ਹੁੰਦੀ ਸੇਵਾ ਤੋਂ ਬਿਨਾਂ। ਚਾਹੇ ਕੋਈ ਅਨੇਕ ਤਰ੍ਹਾਂ ਦੇ ਯਤਨ ਕਰ ਲਓ, ਭਗਤੀ ਇਕੱਲੀ ਨਹੀਂ ਕਰਨੀ। ਗੁਰੂ ਘਰ ਦੇ ਵਿੱਚ ਸੇਵਾ ਅਤੇ ਸਿਮਰਨ ਦੋਨੇ ਹੈ, ਪਹਿਲਾਂ ਸੇਵਾ ਕਰਨੀ ਪੈਣੀ ਹੈ, ਫਿਰ ਕਿਰਪਾ ਹੁੰਦੀ ਹੈ। ਹਉ ਮੈਂ ਮੇਰਾ ਸਭ ਖੋਈ, ਨਿਰਮਲ ਨਾਮ ਵਸੈ ਮਨ ਸੋਈ। ਮਹਾਰਾਜ ਫਰਮਾਉਂਦੇ ਗੁਰ ਸ਼ਬਦ ਦੁਆਰਾ ਹੰਗਤਾ ਮਮਤਾ ਅਤੇ ਮੇਰ ਤੇਰ ਨੂੰ ਖੋਈ ਹੁੰਦਾ ਨਾਸ਼ ਕਰੇ, ਤਾਂ ਉਸ ਪ੍ਰਭੂ ਦਾ ਨਿਰਮਲ ਨਾਮ ਮਨ ਵਿੱਚ ਆ ਕੇ ਵੱਸਦਾ। ਇਸ ਜੱਗ ਮੈਂ ਸ਼ਬਦ ਕਰਨੀ ਹੈ ਸਾਰ, ਬਿਨ ਸ਼ਬਦ ਹੈ ਹੋਰ ਮੋਹ ਗੁਬਾਰ। ਇਸ ਸੰਸਾਰ ਵਿੱਚ ਗੁਰ ਉਪਦੇਸ਼ ਰੂਪ ਕਰਨੀ ਸਾਰ ਭਾਵ ਸ੍ਰੇਸ਼ਟ ਹੈ। ਗੁਰ ਸ਼ਬਦ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਕਰਨੇ ਹਨ ਇਹ ਸਾਰੇ ਮੋਹ ਦਾ ਗੁਬਾਰ ਹੀ ਹੈ। ਗੁਬਾਰ ਹੁੰਦਾ ਘੁੱਪ, ਗਾੜਾ, ਹਨੇਰਾ। ਗੁਰ ਸ਼ਬਦ ਤੋਂ ਬਿਨਾਂ ਹੋਰ ਜਿਹੜਾ ਮੋਹ ਕਰਨਾ ਇਹ ਗੁਬਾਰ ਭਾਵ ਹਨੇਰਾ ਰੂਪ ਹੀ ਹੈ। ਸ਼ਬਦ ਨਾਮ ਰੱਖੈ ਉਰ ਤਾਰ, ਸ਼ਬਦ ਗਤ ਮਤ ਮੋਖ ਦੁਆਰ। ਗੁਰ ਸ਼ਬਦ ਦੁਆਰਾ ਹਿਰਦੇ 'ਚ ਨਾਮ ਨੂੰ ਧਾਰਨ ਕਰਕੇ ਰੱਖੇ, ਗੁਰ ਸ਼ਬਦ ਦੀ ਗਤ ਹੁੰਦੀ ਪ੍ਰਾਪਤੀ ਕਰਕੇ ਹੀ ਮਤ ਹੁੰਦਾ ਬੁੱਧੀ ਵਿੱਚ, ਮੋਖ ਦੁਆਰ ਗਿਆਨ ਪ੍ਰਾਪਤ ਹੁੰਦਾ। ਆਵਰ ਨਾਹੀਂ ਕਰ ਦੇਖਣ ਹਾਰੋ, ਸੱਚਾ ਆਪ ਅਨੂਪ ਅਪਾਰੋ। ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਨਾ ਜਗਤ ਦੇ ਕਰਨ ਵਾਲਾ, ਨਾ ਹੀ ਵੇਖਣ ਵਾਲਾ। ਉਹ ਅਨੂਪ ਉਪਮਾ ਤੋਂ ਰਹਿਤ ਅਪਾਰੋ, ਬੇਅੰਤ ਗੁਣਾਂ ਵਾਲਾ ਸੱਚਾ ਪ੍ਰਭੂ ਆਪ ਹੀ ਸੰਸਾਰ ਦੇ ਕਰਨ ਵਾਲਾ ਅਤੇ ਆਪ ਹੀ ਵੇਖਣ ਵਾਲਾ। ਆਰਾਮ ਨਾਮ ਉੱਤਮ ਗਤ ਹੋਈ, ਨਾਨਕ ਖੋਜ ਲਹੈ ਜਨ ਕੋਈ। ਮਹਾਰਾਜ ਕਥਨ ਕਰਦੇ ਆ ਰਾਮ ਨਾਮ ਜਪਣੇ ਕਰਕੇ ਉੱਤਮ ਗਤੀ ਦੀ ਪ੍ਰਾਪਤੀ ਹੁੰਦੀ ਹੈ, ਪਰ ਕੋਈ ਵਿਰਲਾ ਬੰਦਾ ਹੀ ਉਹਨੂੰ ਖੋਜ ਲੈਂਦਾ। ਪ੍ਰਭਾਤੀ ਮਹੱਲਾ ਪਹਿਲਾ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭ ਆਇਆ। ਸਾਰੇ ਜਗਤ 'ਚ ਮਾਇਆ ਦਾ ਮੋਹ ਛਾ ਰਿਹਾ, ਕਾਮਣ ਭਾਵ ਇਸਤਰੀ ਨੂੰ ਵੇਖ ਕੇ ਕਾਮੀ ਪੁਰਸ਼ ਲੁਭਾਏਮਾਨ ਹੋ ਰਿਹਾ। ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਉੱਤਰਾਦਿਕ ਸੋਨਾ ਗਹਿਣੇ ਆਦਿਕ ਹੇਤ ਦੇ ਨਾਲ ਮੋਹ ਵਧਾਇਆ ਹੋਇਆ। ਹੋਰ ਤਾਂ ਸਭ ਕੁਝ ਆਪਣਾ ਮੰਨਿਆ, ਪਰ ਇੱਕ ਰਾਮ ਨਾਮ ਨੂੰ ਕਹਿੰਦੇ ਇਹ ਬਗਾਨਾ ਹੀ ਹੈ, ਰਾਮ ਨਾਮ ਜਪਣ ਦੀ ਲੋੜ ਹੀ ਨਹੀਂ ਸਮਝਦਾ। ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁੱਖ ਪਰ ਹਰ ਭਗਤ ਨਿਰਾਲੀ ਰਹਾਉ। ਇਹ ਜਪ ਮਾਲੀ, ਮਾਲਾ ਫੇਰਨ ਵਾਲੇ ਬੰਦਿਆ, ਮਾਲਾ ਲੈ ਕੇ ਇਹੋ ਜਿਹਾ ਜਾਪ ਜਪਣਾ ਕਰ, ਦੁੱਖ ਸੁੱਖ ਦੇ ਦੇਣ ਵਾਲੇ ਕਰਮਾਂ ਨੂੰ ਤਿਆਗ ਕੇ ਸੰਸਾਰ ਤੋਂ ਨਿਰਾਲਿਆਂ ਕਰਨ ਵਾਲੀ ਭਗਤੀ ਕਰ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾਚ ਸ਼ਬਦ ਤੁਝ ਮਾਹੇ ਸਮਾਇਆ। ਇਹ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਆਪ ਜੀ ਦਾ ਅੰਤ ਕਿਸੇ ਨੇ ਨਹੀਂ ਪਾਇਆ। ਜਿਹਦਾ ਮਨ ਸੱਚੇ ਸ਼ਬਦ ਵਿੱਚ ਲੱਗਿਆ, ਉਹੀ ਜੀਵ ਤੇਰੇ ਵਿੱਚ ਸਮਾ ਗਿਆ। ਆਵਾ ਗਾਉਣ ਤੁਧ ਆਪ ਰਚਾਇਆ, ਸੇਈ ਭਗਤ ਜਿਨ ਸਾਚੇ ਚਿੱਤ ਲਾਇਆ। ਇਹ ਜਿਹੜਾ ਆਵਾ ਗਾਉਣ ਹੈ, ਜੰਮਣਾ ਮਰਨਾ ਹੈ, ਜਿਨ੍ਹਾਂ ਨੇ ਬਣਾਇਆ ਪਰਮਾਤਮਾ ਨੇ, ਸੋ ਜਿਨ੍ਹਾਂ ਨੇ ਸੱਚ ਨਾਮ ਸਿਮਨ ਚਿੱਤ ਲਾਇਆ, ਉਹੀ ਆਪ ਦੇ ਅਸਲ ਭਗਤ ਹਨ। ਇਹ ਆਉਣਾ ਜਾਣਾ, ਜੰਮਣਾ ਮਰਨਾ ਤੁਹਾਡਾ ਹੀ ਬਣਾਇਆ ਹੋਇਆ। ਜਿਸ ਪਰਮਾਤਮਾ ਨੇ ਇਹ ਬਣਾਇਆ, ਉਹਦੇ 'ਚ ਚਿੱਤ ਲਾਓ। ਗਿਆਨ ਧਿਆਨ ਨਰ ਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਏ ਨਾ ਜਾਣੀ। ਨਰਾਂ ਦੇ ਹਰੇ ਕਰਨ ਵਾਲੇ ਨਿਰਬੰਧ ਪਰਮਾਤਮਾ ਦੇ ਗਿਆਨ ਧਿਆਨ ਨੂੰ ਅਤੇ ਸਤਿਗੁਰਾਂ ਦੇ ਮਿਲੇ ਤੋਂ ਬਿਨਾਂ ਕੋਈ ਮਨੁੱਖ ਜਾਣ ਨਹੀਂ ਸਕਦਾ ਪਰਮਾਤਮਾ ਨੂੰ, ਉਹਦੇ ਗਿਆਨ ਧਿਆਨ ਨੂੰ। ਮਹਾਰਾਜ ਨੇ ਵਚਨ ਕੀਤਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਗਲ ਸਰੋਵਰ ਜੋਤ ਸਮਾਣੀ, ਆਨੰਦ ਰੂਪ ਬਿਟਹੋ ਕੁਰਬਾਣੀ। ਸਾਰਿਆਂ ਸਰੀਰਾਂ ਰੂਪ ਸਰੋਵਰਾਂ ਦੇ ਵਿੱਚ, ਤਲਾਵਾਂ ਦੇ ਵਿੱਚ ਜਿਹਦੀ ਜੋਤ ਜਿਹੜੀ ਹੈਗੀ ਚੇਤਨ ਸੱਤਾ, ਇਹ ਸਮਾ ਰਹੀ ਹੈ। ਮੈਂ ਉਸ ਆਨੰਦ ਸਰੂਪ ਪਰਮਾਤਮਾ ਤੋਂ ਕੁਰਬਾਨ ਜਾਂਦਾ ਭਾਈ। ਭਾਉ ਭਗਤ ਗੁਰਮਤੀ ਪਾਏ, ਓਮ ਮੈਂ ਵਿੱਚੋਂ ਸ਼ਬਦ ਜਲਾਏ। ਗੁਰਸਿੱਖਿਆ ਦੁਆਰੇ ਪ੍ਰੇਮਾ ਭਗਤੀ ਨੂੰ ਪਾਉਣਾ ਕਰੇ ਅਤੇ ਗੁਰ ਸ਼ਬਦ ਦੁਆਰਾ ਹਿਰਦੇ ਵਿੱਚੋਂ ਹੰਕਤਾ ਮਮਤਾ ਨੂੰ ਜਲਾਏ, ਭਾਵ ਸਾੜ ਨਾ ਕਰੇ। ਧਾਵਤ ਰਾਖੈ ਠਾਕ ਰਹਾਏ, ਸੱਚਾ ਨਾਮ ਮਨ ਵਸਾਏ। 1343 ਅੰਗ 'ਤੇ ਫਰਮਾਉਂਦੇ ਮਹਾਰਾਜ ਕਿ ਧਾਵਤ ਹੁੰਦਾ ਦੌੜਦੇ ਮਨ ਨੂੰ ਵਸ 'ਚ ਰੱਖੇ, ਇੰਦਰੀਆਂ ਨੂੰ ਵੀ ਥੋੜ੍ਹਾ ਜਿਹਾ ਰੋਕ ਕੇ ਰੱਖੋ, ਖਿੱਚ ਕੇ ਅੱਖਾਂ ਬੰਦ ਕਰਕੇ ਰੱਖੋ, ਕੰਨਾਂ ਨਾਲ ਬਾਹਲੀ ਸੁਣਨ ਦੀ ਲੋੜ ਨਹੀਂ, ਕੁਛ ਹੋਰ ਬਾਣੀ ਤੋਂ ਬਿਨਾਂ, ਕੀਰਤਨ ਕਥਾ ਤੋਂ ਬਿਨਾਂ ਮੂੰਹ ਨੂੰ ਥੋੜ੍ਹਾ ਰੋਕ ਕੇ ਰੱਖੋ ਜ਼ਬਾਨ ਨੂੰ। ਸਤਿਗੁਰੂ ਕਹਿੰਦੇ ਫੇਰ ਹੀ ਉੱਧਰ ਨੂੰ ਵੱਧ ਹੋਊਗਾ, ਕਿ ਥਾਂ 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 ਅੱਖਾਂ ਲੱਗੀਆਂ, ਕੰਨ ਉੱਧਰ ਗਏ, ਮੂੰਹ ਕਿੱਥੇ ਪਰਮਾਤਮਾ ਤੱਕ ਪਹੁੰਚ ਸਕਣਾ। ਰੋਕ ਕੇ ਰੱਖੋ ਅਤੇ ਸੱਚੇ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾਉਣਾ ਕਰੇ। ਬਿਸਮ ਬਿਨੋਦ ਰਹੇ ਪਰਮਾਦੀ, ਗੁਰਮਤਿ ਮਾਨਿਆ ਏਕ ਲਿਵ ਲਾਗੀ। ਬਿਸਮ ਤੋਂ ਭਾਵ ਵਿਸ਼ਿਆਂ ਦੇ ਬਿਨੋਦ, ਜਿਹੜੇ ਕੌਤਕਾਂ ਵਿੱਚ ਲੱਗ ਕੇ ਜੀਵ ਪਰਮਾਦੀ ਹੋ ਗਿਆ, ਝੱਲਾ ਮੂਰਖ ਮਸਤਾਨਾ ਹੋ ਗਿਆ। ਇਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਜੀ? ਮਹਾਰਾਜ ਕਹਿੰਦੇ ਜਿਹਨੇ ਗੁਰਮਤਿ ਮਾਨਿਆ, ਗੁਰਸਿੱਖਿਆ ਨੂੰ ਮੰਨਿਆ ਭਾਈ, ਉਹਦੀ ਬਿਸਮ ਹੁੰਦੀ, ਬਿਸਮ ਬਿਨੋਦ ਅਸ਼ਚਰਜ ਕੌਤਕਾਂ ਦੇ ਕਰਨ ਵਾਲੇ, ਇੱਕ ਪਰਮਾਤਮਾ 'ਚ ਲਿਵ ਲੱਗੀ ਹੈ। ਜਿਹਦੀ ਲਿਵ ਲੱਗੀ ਹੈ, ਉਹ ਸਾਰਿਆਂ ਦੀ ਆਦੀ ਪਾਵਾਦ ਰੂਪ ਪਰਮ ਹੁੰਦਾ, ਉਤਕ੍ਰਿਸ਼ਟ ਪਰਮਾਤਮਾ ਨੂੰ ਦੇਖ ਰਹੇ। ਉਤਕ੍ਰਿਸ਼ਟ ਹੁੰਦਾ ਬਹੁਤ ਉੱਚਾ, ਸਭ ਤੋਂ ਉੱਚਿਆਂ ਤੋਂ ਉੱਚਾ, ਸਿਰੇ ਦਾ ਉੱਚਾ। ਉਹ ਦੇਖ ਨਿਵਾਰਿਆ ਜਲ ਮਹਿ ਆਗੀ, ਸੋ ਬੂਝੈ ਹੋਵੈ ਵਡਭਾਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੁਬਾਰਾ ਪੜ੍ਹਦੇ ਫਿਰ, ਦੇਖ ਨਿਵਾਰਿਆ ਜਲ ਮਹਿ ਆਗੀ, ਸੋ ਬੂਝੈ ਹੋਵੈ ਵਡਭਾਗੀ। ਸੋ ਜਲ ਆਦਿਕ ਤੱਤਾਂ ਵਿੱਚ ਵਿਆਪਕ ਪਰਮੇਸ਼ਰ ਨੂੰ ਦੇਖਿਆ ਤਾਂ ਤ੍ਰਿਸ਼ਨ ਅੱਗ ਨੂੰ ਨਿਵਿਰਤ ਕਰਤਾ, ਆਗੀ ਅਗਿਆਨਤਾ ਨੂੰ ਨਿਵਿਰਤ ਕਰ ਦਿੱਤਾ। ਜਲ ਅਤੇ ਅੱਗ ਪੰਜ ਤੱਤਾਂ ਵਿੱਚ ਪਰਮੇਸ਼ਰ ਨੂੰ ਦੇਖ ਕੇ ਆਪਾ ਪਾ ਅਹੰਕਾਰ ਨੂੰ ਨਿਵਿਰਤ ਕਰਤਾ। ਇਸ ਗੱਲ ਨੂੰ ਉਹ ਜੀਵ ਸਮਝਦਾ ਜੋ ਵੱਡਿਆਂ ਭਾਗਾਂ ਵਾਲਾ ਹੁੰਦਾ। ਅਸਲ ਵਿੱਚ ਸਾਰਾ ਕੁਛ ਉਹ ਆਪ ਹੀ ਹੈ। ਪਾਣੀ ਪੀਂਦੇ ਹਾਂ ਅਤੇ ਪਾਣੀ ਕਿਹੜਾ ਕੋਈ ਹੋਰ ਹੈ, ਪਾਣੀ ਵੀ ਤਾਂ ਪਰਮੇਸ਼ਰ ਆਪ ਹੀ ਬਣਿਆ ਹੋਇਆ। ਅਕਲ ਦੀ ਗੱਲ ਨਹੀਂ ਸਮਝਦੇ। ਤਾਂ ਜੇ ਇੱਧਰ ਨੂੰ ਕੋਈ ਚੱਲੇ ਤਾਂ ਟਾਈਮ ਹੋਵੇ ਤਾਂ ਕੱਢੇ ਬੰਦਾ, ਪਾਣੀ ਵੀ ਪਰਮੇਸ਼ਰ ਆਪ ਹੀ ਬਣਿਆ ਹੋਇਆ, ਅਗਨੀ ਵੀ ਆਪ ਹੀ ਹੈ, ਧਰਤੀ ਰੂਪ ਵੀ ਆਪ ਹੀ ਹੈ, ਆਕਾਸ਼ ਵੀ ਆਪ ਹੀ ਹੈ, ਆਪੇ ਆਪ ਆਪੇ ਆਪ ਸਭ ਕੁਛ ਆਪ ਹੀ ਆ। ਪਰ ਇਹ ਗੱਲ ਦੀ ਗੁਰਮੁਖਾਂ ਨੂੰ ਤਾਂ ਸਮਝ ਲੱਗ ਜਾਂਦੀ ਹੈ, ਅਤੇ ਮਨਮੁੱਖ ਜਿਹੜੇ ਹੈ ਉਹਨਾਂ ਨੂੰ ਨਹੀਂ ਸਮਝ ਲੱਗਦੀ ਕਿ ਦੁੱਖ ਰੂਪ ਵੀ ਆਪ ਹੈ, ਸੁੱਖ ਰੂਪ ਵੀ ਆਪ ਹੈ, ਛਾਂ ਵੀ ਆਪ ਹੈ, ਧੁੱਪ ਵੀ ਆਪ ਹੈ, ਕੌੜਾ ਵੀ ਆਪ ਹੀ ਹੈ, ਮਿੱਠਾ ਵੀ ਉਹ ਆਪ। ਜਦੋਂ ਆਪਾਂ ਸਾਰਿਆਂ 'ਚ ਦੇਖਣੀ ਉਹਨੂੰ ਲੱਗ ਜਾਈਏ, ਕੌੜਾ ਕੌੜਾ ਨਹੀਂ ਲੱਗਦਾ, ਮਿੱਠਾ ਮਿੱਠਾ ਨਹੀਂ ਲੱਗਦਾ, ਨਾ ਧੁੱਪ ਲੱਗੇ ਨਾ ਛਾਂ ਲੱਗੇ, ਮਾਇਆ ਸਾਰੀ। ਫਿਰ ਕੀ ਹੈ, ਕਿਉਂਕਿ ਪ੍ਰੋਟੈਕਸ਼ਨ ਹੋ ਜਾਂਦੀ ਚਾਰੇ ਪਾਸੇ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਸੇਵੇ ਭਰਮ ਚੁਕਾਏ, ਆਨ ਦਿਨ ਜਾਗੈ ਸੱਚ ਲਿਵ ਲਾਏ। ਭਰਮ ਨੂੰ ਦੂਰ ਕਰਕੇ ਸਤਿਗੁਰਾਂ ਨੂੰ ਸੇਵਨਾ ਕਰੇ ਅਤੇ ਸੱਚੀ ਲਿਵ ਲਗਾਉਣ ਵਿੱਚ ਰਾਤ ਦਿਨ ਜਾਗਣਾ ਕਰੇ। ਏਕੋ ਜਾਣ ਹੈ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਸੋਏ। ਏਕੋ ਜਾਣ ਹੈ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ। ਇੱਕ ਵਾਹਿਗੁਰੂ ਨੂੰ ਜਾਣੇ, ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਜਾਣੇ। ਨਿਰਮਲ ਮਨ ਹੋ ਕੇ ਸੁਖਦਾਤੇ ਪ੍ਰਭੂ ਨੂੰ ਸੇਵਨਾ ਕਰੇ। ਬੈਠਾ ਤਾਂ ਸਾਰਿਆਂ 'ਚ ਆਪ ਹੀ ਹੈ, ਇਹ ਤਾਂ ਉਹ ਆਪਣੇ ਮਨ ਦੇ ਰੰਗ ਜਿਹੇ ਹੁੰਦੇ ਨੇ। ਉਹ ਲੈਣਾ, ਆਹ ਕਰਨਾ, ਆਹ ਕਰਨਾ ਹੈ, ਫਲਾਨਾ ਢਿਮਕਾ, ਕੁਛ ਵੀ ਕਰ ਲਓ, ਬੈਠਾ ਤਾਂ ਫਿਰ ਉਹ ਆਪ ਹੀ ਹੈ ਸਾਰਿਆਂ ਥਾਵਾਂ। ਸੇਵਾ ਸੁਰਤ ਸ਼ਬਦ ਵਿਚਾਰ, ਜਪ ਤਪ ਸੰਜਮ ਹਉਮੈ ਮਾਰ। ਸੇਵਾ ਵਿੱਚ ਸੁਰਤ ਜੋੜ ਕੇ ਜੋ ਗੁਰ ਸ਼ਬਦ ਦਾ ਵਿਚਾਰ ਕਰਦਾ ਹੈ, ਉਹ ਜਪ ਤਪ ਸੰਜਮ ਆਦਿਕ ਸਾਧਨ ਕਰਕੇ ਹਉਮੈ ਨੂੰ ਮਾਰਦਾ। ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁੱਖ ਪਾਏ। ਜਾਂ ਗੁਰਾਂ ਦੇ ਸ਼ਬਦ ਸੁਣਨ ਵਿੱਚ ਆਵੇ ਤਾਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦਾ। ਸੱਚੀ ਰਹਿਣੀ ਜਿਹੜੀ ਰਹਿਣੀ ਵਿੱਚ ਰਹਿਣ ਕਰਕੇ ਸੱਚੇ ਸੁੱਖ ਨੂੰ ਪਾਉਂਦਾ। ਸੱਚੀ ਰਹਿਤ ਜਿਹੜੀ ਗੁਰੂ ਨੇ ਬਖਸ਼ਿਸ਼ ਕੀਤੀ ਦਸਵੇਂ ਪਾਤਸ਼ਾਹ ਨੇ ਹੁਣ ਆਪਾਂ ਨੂੰ। ਹੁਣ ਜੇ ਪੁਰਾਣੀ ਗੱਲ ਕਰੀਏ ਕਿ ਪਹਿਲਾਂ ਰਹਿਤ, ਪਹਿਲਾਂ ਵਾਲੀ ਰਹਿਤ ਇੱਕੋ ਹੀ ਚੀਜ਼ ਸੀ, ਰਹਿਤ 'ਚ ਮਾੜੀ ਜਿਹੀ ਤਬਦੀਲੀ ਲਿਆਂਦੀ ਹੈ। ਉਹ ਤਾਂ ਉਨਾ ਕੁ ਲਿਆਉਣਾ ਹੀ ਸੀ ਉਹਨਾਂ ਨੇ, ਕਿਉਂਕਿ ਹੁਕਮ ਸੀ ਅਕਾਲ ਪੁਰਖ ਜੀ ਦਾ ਪਹਿਲਾਂ। ਇਸ ਪ੍ਰਕਾਰ ਸੱਚੀ ਰਹਿਤ ਸੱਚਾ ਸੁੱਖ ਹੋਏ, ਸੱਚੀ ਰਹਿਤ ਸੱਚਾ ਸੁੱਖ ਪਾਏ, ਦੋਨੋਂ ਪੰਗਤੀਆਂ ਹੀ ਹੈ। ਸੁਖ ਦਾਤਾ ਦੁੱਖ ਮੇਟਣ ਹਾਰਾ, ਵਰਨਾ ਸੂਜਸ ਬੀਜੀ ਕਾਰਾ। ਜੋ ਪ੍ਰਭੂ ਸੁੱਖਾਂ ਦੇ ਦੇਣ ਵਾਲਾ ਅਤੇ ਦੁੱਖਾਂ ਦੇ ਮੇਟਣੇ ਵਾਲਾ, ਉਹ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਜੀ ਜਿਹੜੀ ਕਾਰ ਹੈ ਉਹ ਸੁੱਝਦੀ ਨਹੀਂ ਹੈ। ਬੀਜੀ ਹੁੰਦੀ ਦੂਜੀ, ਇਹ ਕਈ ਵਾਰ ਅੱਖਰ ਆ ਚੁੱਕਿਆ। ਤਾਨ ਮਨ ਤਾਨ ਹਰ ਆਗੈ ਰਾਖਿਆ, ਨਾਨਕ ਕਹਿ ਮਹਾਰਸ ਚਾਖਿਆ। ਸੋ ਮਹਾਰਾਜ ਕਥਨ ਕਰਦੇ ਹਨ, ਜਿਨ੍ਹਾਂ ਨੇ ਤਾਨ ਮਨ ਧਾਨ ਆਦਿਕ ਹਰੀ ਸਰੂਪ ਗੁਰਾਂ ਦੇ ਅੱਗੇ ਰੱਖਿਆ, ਸੋ ਉਹਨੇ ਮਹਾਂ ਆਤਮ ਰਸ ਨੂੰ ਚੱਖਣਾ ਕੀਤਾ। ਪ੍ਰਭਾਤੀ ਮਹੱਲਾ ਪਹਿਲਾ, ਨਾਮ ਤੋਂ ਬਿਨਾਂ ਭਾਈ ਹੋਰ ਸਾਰੇ ਕਰਮ ਐਵੇਂ ਬੇਅਰਥੀ ਹੈ। ਨਾਮ ਤੋਂ ਬਿਨਾਂ ਜਿਹੜੇ ਲੋਕ ਹੁਣ ਕਈ ਕਰਮ ਕਰੀ ਜਾਂਦੇ ਨੇ, ਕਰੀ ਜਾਓ, ਪਾਣੀ 'ਚ ਮਧਾਣੀ ਹੈ। ਮਹਾਰਾਜ ਫਿਰ ਕੀ ਕਰੀਏ? ਪਹਿਲੇ ਪਾਤਸ਼ਾਹ ਫਰਮਾਉਂਦੇ ਆ, ਨਿਵਲੀ ਕਰਮ ਭੁਅੰਗਮ ਭਾਠੀ, ਰੇਚਕ ਪੂਰਕ ਕੁੰਭ ਕਰੈ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਨਿਵਲੀ ਕਰਮ, ਨੇਤੀ ਧੋਤੀ ਕਰਨੀ, ਧਾਗਾ ਬਣਾ ਕੇ ਮੂੰਹ 'ਚ ਪਾ ਕੇ ਨਾਸਾਂ ਰਾਹੀਂ ਖਿੱਚਣਾ, ਨਾਸਕਾਂ ਵਿੱਚ ਪਾ ਕੇ ਮੂੰਹ 'ਚੋਂ ਬਾਹਰ ਕੱਢਣਾ, ਇਹਨੂੰ ਨੇਤੀ ਕਹਿੰਦੇ ਆ। ਇਹਦੇ ਕਰਨ ਨਾਲ ਬਲਗਮ ਸਾਫ਼ ਹੁੰਦੀ ਹੈ। ਹੁਣ ਇਹ ਤਾਂ ਨਹੀਂ ਵੀ ਰੱਬ ਮਿਲ ਗਿਆ ਤੈਨੂੰ, ਬਰੀਕ ਕੱਪੜਾ ਤਿੰਨ ਉਂਗਲ ਚੌੜਾ 17 ਉਂਗਲ ਲੰਬਾ ਮੂੰਹ 'ਚ ਪਾ ਕੇ, ਸੋ ਉਹਨੂੰ ਗੁਦਾ ਦੇ ਰਾਹੀਂ ਕੱਢਣਾ, ਸਭ ਨਾੜੀਆਂ ਸਾਫ਼ ਕਰਨੀਆਂ, ਇਹਨੂੰ ਧੋਤੀ ਕਹਿੰਦੇ ਆ। ਇਤਿਹਾਦਿਕ ਕਰਮ ਕਰਨੇ, ਭੁਅੰਗਮ ਨਾੜੀ ਨੂੰ ਭੱਠੀ ਵਾਂਗੂ ਤਪਾਉਣਾ, ਦਸਮ ਦੁਆਰ ਵਿੱਚ ਪ੍ਰਾਣਾਂ ਦਾ ਪੂਰਕ ਹੁੰਦਾ ਚੜ੍ਹਾਉਣਾ ਅਤੇ ਕੁੰਭ ਹੁੰਦਾ ਠਹਿਰਾਉਣਾ, ਰੇਜਕ ਹੁੰਦਾ ਉਤਾਰਨਾ ਵੀ ਕਰੇ। ਬਿਨ ਸਤਿਗੁਰ ਕਿਛ ਸੋਝੀ ਨਾਹੀ, ਭਰਮੇ ਭੁੱਲਾ ਬੂਡ ਮਰੈ। ਫਿਰ ਵੀ ਸਤਿਗੁਰਾਂ ਤੋਂ ਬਿਨਾਂ ਕੁਛ ਸੁੱਝ ਨਹੀਂ ਆਉਂਦਾ ਇਹਨੂੰ, ਭਰਮ ਵਿੱਚ ਭੁੱਲਿਆ ਹੋਇਆ ਮੋਹ, ਇਹ ਜੀਵ ਜਿਹੜਾ ਮੋਹ ਦੇ ਵਿੱਚ ਐਵੇਂ ਡੁੱਬ ਕੇ ਮਰ ਮਰ ਜਾਂਦਾ। ਅੰਧਾ ਭਰਿਆ ਭਰ ਭਰ ਧੋਵੈ, ਅੰਤਰ ਕੀ ਮਲ ਕਦੇ ਨਾ ਲਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਬਈ ਅੰਨਾ ਗਿਆਨੀ ਜੀਵ ਪਾਪਾਂ ਨਾਲ ਭਰਿਆ ਲਿਬੜਿਆ ਹੋਇਆ, ਭਰ ਹੁੰਦਾ ਭਲੀ ਪ੍ਰਕਾਰ ਸਕਾਮ ਕਰਮਾਂ ਦੇ ਕਰਨੇ ਰੂਪ, ਜਲ ਨੂੰ ਭਰ ਕੇ ਉਹਨਾਂ ਪਾਪਾਂ ਨੂੰ ਧੋਂਦਾ। ਇਸ ਤਰ੍ਹਾਂ ਕਰਨ ਨਾਲ ਅੰਦਰ ਹੀ ਮੈਲ ਕਦੇ ਨਹੀਂ ਉਤਰਦੀ। ਭਾਵ ਇੱਥੇ ਕੀ ਹੈ ਵੀ ਜਿਹੜਾ ਪਾਠ ਕਰਕੇ ਫਿਰ ਸਕਾਮ ਸਹਿਤ ਕਾਮਨਾ ਦੇ ਮੈਨੂੰ ਆਹ ਮਿਲੇ ਆਹ ਮਿਲੇ ਆਹ ਮਿਲੇ, ਪਾਠ ਕਰਨਾ ਇੱਛਾ ਜ਼ਿਆਦੇ। ਇੱਕ ਸੁਖਮਨੀ ਸਾਹਿਬ ਪੜ੍ਹਦਾ, 100 ਮੰਗਾਂ ਮੰਗਦਾ, ਬਾਅਦ 'ਚ ਉੱਠ ਕੇ ਕਹਿੰਦਾ ਮਨ ਨਹੀਂ ਟਿਕਿਆ ਜੀ। ਉਹ ਮਹਾਰਾਜ ਕਹਿੰਦੇ ਸੁਖਮਨੀ ਸਾਹਿਬ ਤਾਂ ਸਾਰਾ ਉੱਧਰ ਹੀ ਲਾਤਾ ਪਦਾਰਥਾਂ ਦੀ ਪ੍ਰਾਪਤੀ 'ਚ, ਮਨ ਦੇ ਟਿਕਾਉਣ ਵਿੱਚ ਲਾਉਣਾ ਸੀ ਨਾ। ਸੰਕਲਪ ਤਾਂ ਕਰਦਾ ਮੈਨੂੰ ਗੱਡੀ ਮਿਲ ਜੇ, ਮੇਰਾ ਕੰਮ ਬਣ ਜੇ, ਨੌਕਰੀ ਲੱਗ ਜਾ, ਪੈਸੇ ਵੱਧ ਜਾਣ, ਸਾਡੇ ਲੜਕਾ ਹੋ ਜੇ, ਸਾਡੇ ਆਹ ਹੋ ਜੇ, ਸਾਡੇ ਆਹ ਹੋ ਜੇ। ਬਾਣੀ ਪੜ੍ਹਦੇ ਇਹੋ ਜਿਹੇ ਸੰਕਲਪ ਕਰੀ ਜਾਂਦੇ ਹੋ ਕਿ ਮਨ ਨੇ ਕਿੱਥੇ ਟਿਕਣਾ। ਸਿਰਫ ਮਨ ਦੇ ਟਿਕਾਉਣ ਲਈ ਹੀ ਸੁਖਮਨੀ ਸਾਹਿਬ ਕਰੋ, ਫਿਰ ਮਨ ਟਿਕ ਵੀ ਜਾਂਦਾ, ਮਹਾਰਾਜ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਇਹ ਜਿਹੇ ਪੁੱਠੇ ਕੰਮ ਲੋਕ ਕਰਦੇ ਨੇ, ਉਹਦੇ ਕਰਕੇ ਸਕਾਮ ਕਰਮਾਂ ਦੇ ਨਾਲ ਫਿਰ ਮੈਲ ਉਤਰਦੀ ਨਹੀਂ। ਨਾਮ ਬਿਨਾਂ ਫੋਕਟ ਸਭ ਕਰਮਾਂ, ਜਿਉਂ ਬਾਜੀਗਰ ਭਰਮ ਭੁੱਲੈ। ਨਾਮ ਸਿਮਰਨ ਤੋਂ ਬਿਨਾਂ ਸਾਰੇ ਕਰਮ ਨਿਸਫਲ ਨੇ। ਜਿਵੇਂ ਬਾਜੀਗਰ ਦੀ ਖੇਡ ਨੂੰ ਵੇਖ ਕੇ ਇਹ ਅਗਿਆਤ ਜੀਵ ਭਰਮ ਵਿੱਚ ਭੁੱਲਿਆ ਹੋਇਆ ਖੁਸ਼ ਹੁੰਦਾ, ਇਵੇਂ ਜਗਤ ਦੀ ਝੂਠੀ ਮਾਇਆ ਵੇਖ ਕੇ ਜੀਵ ਭਰਮ ਭੁੱਲਿਆ ਹੋਇਆ ਬੜਾ ਖੁਸ਼ ਹੁੰਦਾ। ਖਾਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਓ। ਇਹ ਨਿਰੰਜਨ ਪਰਮਾਤਮਾ ਆਪ ਜੀ ਦਾ ਜੋ ਨਾਮ ਹੈ, ਮੇਰੇ ਲਈ ਉਹੀ ਖੱਟ ਹੁੰਦਾ ਛੇ ਪ੍ਰਕਾਰ ਦੇ ਕਰਮ ਹੈ। ਨਾਮ ਹੀ ਸਭ ਤੋਂ ਵੱਡੀ ਚੀਜ਼ ਆ ਦੱਸੀ ਜਾਂਦੇ ਆ। ਕਲਯੁੱਗ ਦੇ ਵਿੱਚ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਕੁਛ ਨਹੀਂ ਕਰਨਾ, ਕਰੋਗੇ ਤਾਂ ਐਵੇਂ ਖਰਾਬ ਕਰਨ ਵਾਲੀ ਗੱਲ ਹੈ। ਆਹ ਜਿਹੜੇ ਹੁਣ ਪਾਈ ਜਾਂਦੇ ਚੱਕਰਾਂ 'ਚ ਕਈ ਹੈਗੇ ਬਾਬੇ ਜੇ ਬਣੇ ਹੋਏ ਆ ਜਾਂ ਜੋਤਸ਼ੀ ਜੇ ਆ, ਐਂ ਕਰ ਲਓ ਆਉਂ ਕਰ ਲਓ, ਫਿਰ ਕਿਹੜਾ ਕੋਈ ਬਣਦਾ? ਠੀਕ ਆ, ਮਾੜਾ ਮੋਟਾ ਐਵੇਂ ਸਾਈਕੋਲੋਜੀਕਲ ਇਫੈਕਟ ਪੈਂਦਾ, ਮੈਂ ਕੀਤਾ ਉਹ ਕੀਤਾ ਹੁਣ ਬਣੂੰਗਾ। ਮਹਾਰਾਜ ਕਹਿੰਦੇ ਪਾਠ ਕਰ ਲਾ ਤਾਂ, 1.25 ਲੱਖ ਮੂਲ ਮੰਤਰ ਕਰ ਲਾ, ਨਾ ਬਣਿਆ ਤਾਂ ਕਹੀ ਨਹੀਂ। ਚੱਲ ਗਿਣਤੀ ਨਹੀਂ ਕਰਨੀ ਤਾਂ ਊਈਂ ਕਰੀ ਜਾ ਰੋਜ਼। ਕਈ ਕਹਿੰਦੇ ਗਿਣਤੀਆਂ ਨਹੀਂ ਹੈ ਗੁਰੂ ਘਰ 'ਚ, ਗਿਣਤੀ ਤਾਂ ਰੱਖਣੀ ਪੈਣੀ ਹੈ। ਫਿਰ 8 ਘੰਟੇ ਕਰ ਲਾ, ਚੱਲ 4 ਘੰਟੇ ਕਰ ਲਾ, ਗਿਣਤੀ ਤੋਂ ਬਾਹਰ ਨਹੀਂ ਹੈਗਾ ਤੂੰ। ਸੋ ਇਸ ਪ੍ਰਕਾਰ ਉਹ ਗਿਣਤੀਆਂ ਮਿਣਤੀਆਂ ਹੋਰ ਹੁੰਦੀਆਂ ਜਿਹੜੀਆਂ, ਉਹ ਕਈਆਂ ਇਹਨਾਂ ਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ, ਕਹਿਣਗੇ ਬਾਣੀ 'ਚ ਗਿਣਤੀ ਨਹੀਂ ਹੁੰਦੀ ਐਂ ਨਹੀਂ। ਇਹ ਵਿਚਾਰੇ ਜਿਹੜੇ ਨਕਲੀ ਜੇ ਨੀਮ ਹਕੀਮ ਖਤਰਾ ਜਾਨ, ਇਹ ਜਿਹੜੇ 4 ਕੁ ਗੱਲਾਂ ਸਿੱਖ ਲੈਂਦੇ ਨੇ, ਇਹ ਗੱਲਾਂ ਸਿੱਖ ਕੇ ਫਿਰ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ। ਇਹ ਗਿਣਤੀ ਹੋਰ ਹੁੰਦੀ ਆ, ਉਹ ਗਿਣਤੀ ਹੋਰ ਹੁੰਦੀ ਆ, ਇਹ ਗਿਣਤੀ ਨਹੀਂ ਗਿਣਦੇ। ਅਤੇ ਇਹ ਤਾਂ ਇਸ ਪ੍ਰਕਾਰ ਐਂ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੀ ਤਾਂ 1430 ਇਹ ਵੀ ਤਾਂ ਗਿਣਤੀ 'ਚ ਹੈ, ਇਹ ਗੱਲ ਹੋਰ ਹੁੰਦੀ ਆ। ਸ਼ਬਦਾਂ ਦੀ ਤਾਂ ਗਿਣਤੀ ਲਿਖੀ ਹੋਈ ਹੈ, ਸਾਰਿਆਂ ਦੇ ਨਾਂ ਲਿਖਦੇ ਮਹਾਰਾਜ, ਵੀ ਗਿਣਤੀ ਮਿਣਤੀ ਨਹੀਂ ਭਾਈ, ਸ਼ਬਦ ਖੁੱਲ੍ਹੇ ਹੀ ਲਿਖਦੇ ਅਸੀਂ। ਹਰੇਕ ਸ਼ਬਦ ਦੇ ਮਗਰ ਅੰਕ ਲਾਇਆ, ਹਰੇਕ ਪੌੜੀ ਪੌੜੀ 'ਤੇ ਅੰਕ ਲਾਇਆ ਹੋਇਆ, ਇਹ ਚੀਜ਼ ਹੋਰ ਹੁੰਦੀ ਆ। ਉਹ ਗਿਣਤੀ ਹੁੰਦੀ ਅਗਲੇ ਨੂੰ ਗਣਾਉਣੀ, ਮੈਂ ਇੰਨਾ ਕੀਤਾ ਮੈਂ ਇੰਨਾ ਕੀਤਾ, ਉਹ ਹੋਰ ਚੀਜ਼ ਹੁੰਦੀ ਹੈ, ਫਿਰ ਕਰ ਲੈ ਇੰਨਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੇ ਤੂੰ ਕੋਈ ਕਰਨਾ ਤਾਂ ਬੱਝਵਾਂ ਪਾਠ ਰੋਜ਼ ਕਰੀ ਜਾ। ਬੇਈਮਾਨ ਹੋ ਜਾਂਦਾ ਮਨ ਥੋੜ੍ਹੇ ਦਿਨਾਂ ਬਾਅਦ, ਕਹਿੰਦਾ ਆ ਕੇ ਗਿਣਤੀ ਨਹੀਂ ਕਰਨੀ, ਮਨ ਨੇ ਤਾਂ ਪਰਸੋਂ ਚੌਥੇ ਨੂੰ ਜਾ ਕੇ ਕਹਿਣਾ ਛੱਡ ਪਰੇ ਕੀ ਕਰਨਾ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਗਿਣਤੀ ਮਿਣਤੀ ਚੱਲਦੀ ਹੈ, ਬਾਅਦ ਵਿੱਚ ਕੋਈ ਗਿਣਤੀ ਨਹੀਂ ਹੁੰਦੀ। ਫਿਰ ਤਾਂ ਉਦੋਂ ਆਪਾਂ ਵੀ ਕਹਾਂਗੇ ਹਾਂ ਵੀ ਹੁਣ ਬ੍ਰਹਮ ਗਿਆਨੀ ਹੋ ਗਿਆ ਵਿਚਾਰਾ। ਇਹ ਪਹਿਲਾਂ ਹੀ ਬ੍ਰਹਮ ਗਿਆਨ ਦੀ ਗੱਲ ਕਰੀ ਜਾਂਦੇ ਆ, ਆਕਾਸ਼ ਦੀ ਗੱਲ ਪਹਿਲਾਂ ਕਰੀ ਜਾਂਦੇ, ਧਰਤੀ ਦੀ ਗੱਲ ਹੀ ਨਹੀਂ ਕਰਦੇ। ਪਹਿਲਾਂ ਤਾਂ ਜਹਾਜ਼ ਧਰਤੀ ਤੋਂ ਹੀ ਉੱਡਦਾ, ਫਿਰ ਅਸਮਾਨ ਵਿੱਚ ਵੀ ਉਹ ਗਿਣਤੀਆਂ ਮਿਣਤੀ ਰਹਿੰਦਾ, ਥੱਲਿਓਂ ਉਹਨੂੰ ਦੱਸੀ ਜਾਂਦੇ ਨੇ 170 ਡਿਗਰੀ 'ਤੇ ਚੱਲ, ਹੁਣ ਤੂੰ 90 'ਤੇ ਚੜ ਜਾ, ਹੁਣ ਤੂੰ ਇੱਦਾਂ ਹੋ ਜਾ, ਹੁਣ 145 ਡਿਗਰੀ 'ਤੇ। ਉਹ ਸਾਰੀਆਂ ਡਿਗਰੀਆਂ ਹੀ ਚੱਲਦੀਆਂ ਜਹਾਜ਼ 'ਚ, ਉੱਤਰ ਦਿਸ਼ਾ ਨੂੰ ਜਾਣਾ, ਨੌਰਥ ਨੂੰ ਹੈ, ਸਾਊਥ ਨੂੰ ਜਾਣਾ, ਇਸ ਪ੍ਰਕਾਰ ਉਹ ਦੱਸਦੇ ਨੇ। ਉੱਥੇ ਹੋਵੇ ਸਾਰੀਆਂ ਗਿਣਤੀਆਂ ਚੱਲਦੀਆਂ, ਗਿਣਤੀ ਤੋਂ ਬਿਨਾਂ ਕਿਹੜੀ ਚੀਜ਼ ਹੈ? ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਣਾ ਬਰਥਡੇ ਤਾਂ ਬੜਾ ਗਿਣ ਕੇ ਮਨਾਉਂਦਾ, ਵੀ ਹੁਣ ਮੈਂ 30 ਸਾਲ ਦਾ ਹੋ ਗਿਆ, ਹੁਣ 40 ਦਾ ਹੋ ਗਿਆ, ਹੁਣ 3 ਸਾਲ ਇੰਨੇ ਹੋ ਗਏ, ਇੰਨੇ ਨੌਕਰੀ ਦੇ ਰਹਿ ਗਏ, ਇੰਨੇ ਮੈਨੂੰ ਡਾਲਰ ਮਿਲਦੇ ਨੇ, ਕਿਹੜੀ ਗੱਲ ਗਿਣਤੀ ਤੋਂ ਬਾਹਰ ਆ ਤੇਰੀ? ਜਾਂ ਤਾਂ ਫਿਰ ਸਾਰੀਆਂ ਹੀ ਛੱਡ ਦੇ ਗਿਣਤੀਆਂ, ਕੋਈ ਗਿਣਤੀ ਨਾ ਕਰ। ਗੁਰੂ ਘਰ ਨੂੰ ਦੇਣ ਲੱਗਿਆਂ ਗਿਣ ਗਿਣ ਕੇ ਪੈਸੇ ਦਿੰਦਾ, ਗਿਣ ਕੇ ਲੈਂਦਾ, 1 ਡਾਲਰ ਕਿਤੇ ਘੱਟ ਮਿਲੇ ਰੌਲਾ ਪਾ ਜਾਂਦਾ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਨੀਮ ਹਕੀਮ ਜਿਹੜੇ ਹੁੰਦੇ ਨੇ, ਇਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ, ਇਹ ਆਪਣਾ ਟੌਰ ਬਣਾਉਣ ਵਾਸਤੇ ਦੁਨੀਆਂ ਨੂੰ ਗਿਆਨ ਦੇਣ ਲੱਗ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਹੇ ਨਿਰੰਜਨ ਪਰਮਾਤਮਾ, ਆਪ ਜੀ ਦਾ ਜੋ ਨਾਮ ਹੈ ਇਹ ਮੇਰੇ ਲਈ ਉਹੀ ਖੱਟ ਪ੍ਰਕਾਰ 6 ਪ੍ਰਕਾਰ ਦੇ ਕਰਮ ਨੇ। ਤੂੰ ਸ਼ੁਭ ਗੁਣਾਂ ਦਾ ਸਾਗਰ ਸਮੁੰਦਰ ਹੈ ਅਤੇ ਮੇਰੇ ਵਿੱਚ ਸਾਰੇ ਔਗਣ ਹੀ ਔਗਣ ਨੇ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਾਇਆ ਧੰਦਾ ਧਾਵਣੀ ਦੁਰਮਤ ਕਾਰ ਵਿਕਾਰ। ਮਾਇਆ ਦਾ ਜੋ ਧੰਦਾ ਹੈ ਉਸ ਵੱਲ ਧਾਵਣੀ ਦੌੜ ਲਗਾ ਕੇ ਜੀਵ ਖੋਟੀ ਮਤ ਕਰਕੇ ਵਿਕਾਰਾਂ ਦੀ ਕਾਰ ਕਰਦਾ ਹੈ। ਮੂਰਖ ਆਪ ਗਣਾਇੰਦਾ ਬੂਝ ਨਾ ਸਕੈ ਕਾਰ। ਇਸ ਵਿੱਚ ਲੱਗ ਕੇ ਮੂਰਖ ਬੰਦਾ ਆਪਣੇ ਆਪ ਨੂੰ ਚੰਗਾ ਗਣਾਉਂਦਾ ਹੈ, ਆ ਗਈ ਨਾ ਉਹੀ ਗੱਲ, ਇਹ ਗਣਾਉਂਦਾ ਹੈ, ਸੱਚੀ ਕਾਰ ਨੂੰ ਜਾਣ ਨਹੀਂ ਸਕਦਾ। ਆਪਣਾ ਆਪ ਗਣਾਉਣਾ ਜਣਾਉਣਾ, ਆਪਣੀਆਂ ਗਿਣਤੀਆਂ ਕਰ ਕਰਕੇ ਦੱਸਣੀਆਂ, ਆਪਣੇ ਗਿਣਤੀ ਤਾਂ ਆਪਣੇ ਅੰਦਰ ਰੱਖਣੀ ਹੁੰਦੀ ਹੈ, ਵੀ ਚਲੋ ਮੈਂ ਇੱਥੇ ਤੱਕ 9 ਵਜੇ ਤੱਕ ਕਰਨਾ, 9 ਘੰਟੇ ਕਰਨਾ, 9 ਮਾਲਾ ਕਰਨੀਆਂ। ਇੱਕ ਹੁੰਦਾ ਲੋਕਾਂ ਨੂੰ ਗਿਣਤੀਆਂ ਗਣਾਉਂਦਾ, ਮੈਂ 4 ਵਜੇ 2 ਵਜੇ ਉੱਠਦਾ, 4 ਵਜੇ ਉੱਠਦਾ, 40 ਮਾਲਾ ਕਰਦਾ, ਮੈਂ 25 ਵਾਰੀ ਹੇਮਕੁੰਡ ਸਾਹਿਬ ਜਾ ਆਇਆ, 50 ਵਾਰੀ ਮੈਂ ਉੱਥੇ ਜਾ ਆਇਆ, ਅੱਜ ਤੱਕ ਮੈਂ 2 ਲੱਖ ਦਾਨ ਕਰਤਾ। ਦੂਜੇ ਨੂੰ ਦੱਸਣਾ ਗਣਾਉਣਾ, ਇਹ ਹੁੰਦੀ ਗਿਣਤੀ ਮਿਣਤੀ। ਦੂਜੇ ਨੂੰ ਦੱਸਣ ਦੀ ਲੋੜ ਨਹੀਂ ਹੈ, ਬਸ ਆਪਣੇ ਅੰਦਰ ਹੀ ਰੱਖਣਾ ਚਾਹੀਦਾ ਹਿਸਾਬ ਕਿਤਾਬ, ਲੋੜ ਹੀ ਨਹੀਂ ਕਹਿਣ ਦੀ। ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ। ਮੋਹਣੇ ਵਾਲੀ ਮਾਇਆ ਦੀ ਮਨਸਾ ਇੱਛਾ ਵਿੱਚ ਲੱਗ ਕੇ ਮਨਮੁਖ ਝੂਠੇ ਬੋਲ ਬਚਨਾਂ ਨੂੰ ਬੋਲ ਕੇ ਖੁਆਰ ਤੋਂ ਭਾਵ ਖਰਾਬ ਹੋ ਰਿਹਾ ਹੈ। ਮੱਜਣ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ। ਜਿਵੇਂ ਚੰਡਾਲ ਦਾ ਇਸ਼ਨਾਨ ਕੀਤਾ, ਝੂਠਾ ਬਾਹਰਲੇ ਇਸ਼ਨਾਨ ਕਰਕੇ ਉਹਨੇ ਕੋਈ ਬ੍ਰਾਹਮਣ ਨਹੀਂ ਹੋ ਜਾਣਾ, ਬਾਹਰਮੁਖੀ ਸਾਧਨਾ ਰੂਪ ਸੁੰਦਰ ਸ਼ਿੰਗਾਰ ਵੀ ਨਿਸਫਲ ਹੈ, ਕਿਉਂਕਿ ਬਹਿਰੰਗ ਸਾਧਨਾ ਕਰਕੇ ਕੋਈ ਬ੍ਰਹਮ ਗਿਆਨੀ ਨਹੀਂ ਹੁੰਦਾ। ਉਹ ਚੰਡਾਲ ਉਹ ਹੁੰਦੇ ਜਿਹੜੇ ਆਹ ਮਰੇ ਹੋਏ ਡੰਗਰਾਂ ਦੇ ਹੱਡਾਂ ਰੋੜੀ 'ਚ ਬੈਠੇ ਹੁੰਦੇ, ਜਾ ਕੇ ਹੱਡ ਜੇ ਵੇਚਦੇ ਆ ਉਹਨਾਂ ਦੇ, ਖਾਲਾਂ ਲਾਹ ਲਾ ਕੇ ਡੰਗਰਾਂ ਦੀਆਂ। ਜੇ ਉਹ ਨਹਾ ਵੀ ਲਊਗਾ ਫਿਰ ਕਿਹੜਾ ਪਵਿੱਤਰ ਹੋਜੂ, ਫਿਰ ਜਾ ਕੇ ਖਾਲਾਂ ਲਾਉਣ ਲੱਗ ਜਾਣਾ ਉਹਨੇ, ਉਹ ਤਾਂ ਰਹਿੰਦਾ ਹੀ ਹੱਡਾਂ ਰੋੜੀ 'ਚ। ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ, ਮਨ ਦੀ ਮਤੀ ਜਿਹੜੀ ਝੂਠੀ ਹੈ ਵਿਵਾਦ ਝਗੜਾ ਰੂਪ ਕਰਨੀ ਵੀ ਬਾਦ ਵਿਅਰਥ ਹੈ। ਝੂਠੇ ਵਿੱਚ ਅਹੰਕਾਰਨ ਹੈ ਖਸਮ ਨਾ ਪਾਵੈ ਸਾਧ। ਉਹ ਪੁਰਸ਼ ਝੂਠੇ ਹਨ ਜਿਨ੍ਹਾਂ ਦੇ ਹਿਰਦੇ 'ਚ ਹੰਕਾਰ ਹੈ, ਉਹ ਖਸਮ ਭਾਵ ਪਰਮਾਤਮਾ ਦੇ ਸਾਧ ਹੁੰਦਾ ਆਨੰਦ ਨੂੰ ਨਹੀਂ ਪਾਉਂਦੇ। ਬਿਨ ਨਾਵੈ ਹੋਰ ਕਮਾਵਣਾ ਫਿੱਕਾ ਆਵੈ ਸਾਧ। ਨਾਮ ਸਿਮਰਨ ਤੋਂ ਬਿਨਾਂ ਜਿਹੜਾ ਹੋਰ ਕਰਮਾਂ ਦਾ ਕਮਾਉਣਾ ਉਹਨਾਂ ਵਿੱਚ ਫਿੱਕਾ ਹੀ ਸਵਾਦ ਆਉਂਦਾ। ਦੁਸ਼ਟੀ ਸਭਾ ਵਿਗੁੱਚੀ ਹੈ ਬਿਖ ਵਾਤੀ ਜੀਵਨ ਬਾਦ। ਦੁਸ਼ਟਾਂ ਦੀ ਸਭਾ ਵਿੱਚ ਜਾ ਕੇ ਵਿਗੁੱਚੀ ਹੈ, ਖਰਾਬ ਹੀ ਹੋਈਦਾ, ਕਿਉਂਕਿ ਉਹਨਾਂ ਦੀ ਬਿਖ ਵਾਤੀ ਜ਼ਹਿਰ ਰੂਪ ਗੱਲਾਂ ਜਿਹੜੀਆਂ ਮਨੁੱਖੀ ਜੀਵਨ ਨੂੰ ਬਰਬਾਦ ਹੀ ਕਰਦੀਆਂ। ਸੋ ਉਹਨਾਂ ਦੇ ਵਾਤੀ ਹੁੰਦਾ ਮੂੰਹ ਵਿੱਚ ਵਿਆਹ ਰੂਪ ਕੌੜੇ ਬਚਨ ਹਨ, ਅਤੇ ਇਸੇ ਕਰਕੇ ਉਹਨਾਂ ਦਾ ਜਿਉਣਾ ਬਾਦ ਹੈ, ਬੇਅਰਥੀ ਹੈ। ਇਹ ਭਰਮ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁੱਖ ਹੋਈ। ਮਹਾਰਾਜ ਕਹਿੰਦੇ ਹੇ ਭਰਮ ਵਿੱਚ ਭੁੱਲੇ ਹੋਏ ਜੀਵੋ, ਇਹਨਾਂ ਕਰਮਾਂ ਦੇ ਕੰਨ ਵਿੱਚ ਕੋਈ ਵੀ ਨਾ ਮਰੋ। ਕਿਉਂ ਮਰਦੇ ਹੋ, ਤੰਗ ਹੁੰਦੇ ਹੋ? ਸਤਿਗੁਰਾਂ ਦੀ ਸੇਵਾ ਕੀਤਿਆਂ ਨਿੱਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਦੇ ਕੋਲ ਬਹਿ ਕੇ ਕੋਈ ਸੇਵਾ ਕਰਦਾ ਤਾਂ ਨਜ਼ਰ ਆਇਆ ਨਹੀਂ ਗਾ, ਜਿਹੜੇ ਰੌਲਾ ਪਾਉਂਦੇ ਨੇ। ਕੋਈ ਚੌਰ ਨਹੀਂ ਕਰਦਾ ਮੈਂ ਦੇਖਿਆ, ਕੋਈ ਸੁੱਖ ਆਸਣ ਪ੍ਰਕਾਸ਼ ਵੇਲੇ ਨਹੀਂ ਹੁੰਦਾ, ਕੋਈ ਲੰਗਰ 'ਚ ਨਹੀਂ ਸੇਵਾ ਕਰਦਾ। ਰੌਲੇ ਵਾਲਾ ਆਪਣਾ ਵੱਖਰਾ ਹੀ ਜਥਾ ਹੈਗਾ, ਬਸ ਸਿਰਫ ਰੌਲਾ ਪਾਉਣਾ, ਪਰੇਸ਼ਾਨ ਕਰਨਾ, ਗੁਰੂ ਦੀ ਕਰੋਪੀ ਸਿਹੜਨੀ ਹੈ। ਤੰਗ ਹੋਣਗੇ ਬਾਤ ਦੇ ਵਿੱਚ, ਹਾਲੇ ਤਾਂ ਕੋਈ ਪਤਾ ਨਹੀਂ ਇਹਨਾਂ ਨੂੰ, ਪਰੇਸ਼ਾਨੀ ਫਿਰ ਖੜੀ ਹੋ ਜਾਣੀ ਹੌਲੀ ਹੌਲੀ। ਮਹਾਰਾਜ ਕਹਿੰਦੇ ਜਿੰਨਾ ਕੁ ਰੌਲਾ ਪਾਉਣਾ ਪਾ ਲਓ, ਕੂਕਰ ਦੀ ਮਿਆਈ ਰੌਲਾ ਪਾ ਕੇ ਹੰਭ ਜਾਣਗੇ, ਫਿਰ ਇਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਸਜ਼ਾ ਦੇ ਦੇਣੀ ਹੈ। ਫਿਰ ਇਹਨਾਂ ਰੋਣਾ ਵੀ, ਇਸ ਦਾ ਕਦੇ ਮਾੜਾ ਕੀਤਾ ਹੀ ਨਹੀਂ ਕਿਸੇ ਦਾ। ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ, ਆਵ ਹੈ ਜਾਂ ਹੈ ਮਰ ਹੈ ਮਰ ਜਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਵੀ ਸਤਿਗੁਰਾਂ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ। ਗੁਰੂ ਤੋਂ ਹੀਣੇ ਬੰਦੇ ਜੂਨੀਆਂ 'ਚ ਆਉਂਦੇ ਜਾਂਦੇ, ਮਰਦੇ ਮਰਦੇ ਜੰਮਦੇ ਮਰਦੇ ਰਹਿੰਦੇ ਨੇ। ਇਹੋ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੈ ਸੋਗ ਸੰਤਾਪ। ਇਹ ਸਰੀਰ ਜਿਹੜਾ ਸਰੀਰ ਆਪਣਾ ਤ੍ਰਿਗੁਣਾਤਮਕ ਮਾਇਆ ਦੇ ਵਾਲੇ ਪਾਸੇ ਧਾਵਤ ਭਾਵ ਦੌੜ ਰਿਹਾ। ਰਜੋ ਸਤੋ ਤਮੋ ਰੂਪ ਤਿੰਨ ਗੁਣਾਂ ਕਰਕੇ ਰਚਿਆ ਹੋਇਆ ਜੋ ਸਰੀਰ ਹੈ, ਇਹ ਧਾਤ ਭਾਵ ਧਾ ਜਾਣ ਵਾਲਾ ਹੈ, ਨਾਸਵੰਤ ਹੈ। ਇਸ ਸਰੀਰ ਨੂੰ ਸੋਗ ਚਿੰਤਾ ਅਤੇ ਸੰਤਾਪ ਦੁੱਖ ਵਿਆਪ ਰਿਹਾ। ਸੰਤਾਪ ਮਤਲਬ ਦੁੱਖ। ਸੋ ਸੇਵਹੋ ਜਿਸ ਮਾਈ ਨਾ ਬਾਪ, ਵਿੱਚੋਂ ਚੂਕੈ ਤਿਸ ਨਾ ਅਰ ਆਪ। ਉਹ ਪ੍ਰਭੂ ਦੀ ਸੇਵਾ ਕਰੋ ਜਿਹਦਾ ਮਾਂ ਪਿਓ ਨਹੀਂ ਹੈ, ਮਾਂ ਬਾਪ ਤੋਂ ਬਿਨਾਂ ਹੀ ਉਹਨਾਂ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਹੈ ਨਹੀਂ। ਸੇਵਾ ਕਰਨ ਨਾਲ ਹਿਰਦੇ ਵਿੱਚੋਂ ਪਦਾਰਥਾਂ ਦੀ ਤ੍ਰਿਸ਼ਨਾ ਅਤੇ ਆਪਾ ਭਾ ਅਹੰਕਾਰ ਦੂਰ ਹੋ ਜਾਂਦਾ। ਜਹਿ ਜਹਿ ਦੇਖਾਂ ਤਹਿ ਤਹਿ ਸੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਹੁਣ ਆਪਾ ਭਾਵ ਜਦੋਂ ਦੂਰ ਹੋ ਗਿਆ, ਅਹੰਕਾਰ, ਹੁਣ ਜਿੱਥੇ ਜਿੱਥੇ ਦੇਖਦੇ ਹਾਂ ਉੱਥੇ ਉੱਥੇ ਉਹ ਪੂਰਨ ਵਾਹਿਗੁਰੂ ਵਿਆਪਕ ਨਜ਼ਰ ਆਉਂਦਾ। ਪਰ ਸਤਿਗੁਰਾਂ ਦੇ ਮਿਲੇ ਬਿਨਾਂ, ਸਤਿਗੁਰੂ ਨੂੰ ਗੁਰੂ ਧਾਰੇ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਹਿਰਦੈ ਸੱਚ ਇਹ ਕਰਨੀ ਸਾਰ, ਹੋਰ ਸਭ ਪਾਖੰਡ ਪੂਜ ਖੁਆਰ। ਮਹਾਰਾਜ ਫਰਮਾਉਂਦੇ ਹਿਰਦੇ ਜੋ ਸੱਚ ਨਾਮ ਦਾ ਧਾਰਨ ਕਰਨਾ ਹੈ, ਇਹੋ ਹੀ ਕਰਨੀ ਸਾਰ ਸ੍ਰੇਸ਼ਟ ਹੈ। ਹੋਰ ਜਿਹੜਾ ਸਾਰਾ ਕੁਛ ਕਰਨ ਕਰਾਉਣਾ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ, ਹੋਰ ਸਾਰੀ ਪਖੰਡ ਦੀ ਪੂਜਾ ਇਸ ਜੀਵ ਨੂੰ ਖਰਾਬ ਕਰਨ ਵਾਲੀ ਹੈ। ਦੁਬਿਧਾ ਚੂਕੈ ਤਾਂ ਸ਼ਬਦ ਪਛਾਣ, ਘਰ ਬਾਹਰ ਏਕੋ ਕਰ ਜਾਣ। ਦੁਬਿਧਾ ਚੂਕੈ, ਦਵੈਤ ਦੂਰ ਹੋਵੇ ਤਾਂ ਬ੍ਰਹਮ ਨੂੰ ਪਛਾਣਦਾ, ਘਰ ਬਾਹਰ ਸਾਰਿਆਂ ਨੂੰ ਇੱਕ ਰੂਪ ਕਰਕੇ ਜਾਣਦਾ। ਇਹ ਮਤ ਸ਼ਬਦ ਹੈ ਸਾਰ, ਵਿੱਚ ਦੁਬਿਧਾ ਮਤ ਹੈ ਪਵੈ ਛਾਰ। ਇਹੋ ਮਤੀ ਸਾਰ ਸ੍ਰੇਸ਼ਟ ਹੈ ਜੋ ਗੁਰਬਚਨ ਗੁਰ ਸ਼ਬਦ ਨੂੰ ਸੰਭਾਲਦੀ ਹੈ। ਜੋ ਜੇ ਬੁੱਧੀ ਵਿੱਚ ਦਵੈਤ ਹੈ ਤਾਂ ਸਿਰ ਉੱਤੇ ਲਾਂਤਾਂ ਰੂਪੀ ਸਵਾਹ ਪੈਂਦੀ ਹੈ। ਕਰਨੀ ਕੀਰਤ ਗੁਰਮਤ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ। ਗੁਰਾਂ ਦੀ ਸਿੱਖਿਆ ਦੁਆਰੇ ਜੋ ਵਾਹਿਗੁਰੂ ਦੀ ਕੀਰਤੀ ਕਰਨੀ ਹੈ, ਇਹੋ ਸਾਰ ਸ੍ਰੇਸ਼ਟ ਹੈ। ਇਹ ਭਾਈ ਸੰਤ ਸਭਾ ਵਿੱਚ ਬੈਠ ਕੇ ਸ਼ੁਭ ਗੁਣਾਂ ਦਾ ਗਿਆਨ ਅਤੇ ਵਿਚਾਰ ਕਰਿਆ ਕਰ। ਇਹ ਬਾਣੀ ਅੰਦਰ ਜਿਹੜੀ ਸਿੱਖ ਸਭਾ, ਗੁਰਸਭਾ, ਸਿੱਧ ਸਭਾ, ਸੋ ਸੰਤ ਸਭਾ, ਦੁਸ਼ਟ ਸਭਾ, ਇਹ ਪੰਜ ਸਭਾ ਦੇ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ। ਇੱਕ ਹੁਣ ਨਵੀਂ ਬਣਾਈ ਜਿਹੜੀ ਅੱਜ ਕੱਲ੍ਹ, ਉਹ ਹੈ ਸਿੰਘ ਸਭਾ। ਹੌਲੀ ਹੌਲੀ ਫਿਰ ਸਿੰਘ ਸਭਾ ਵੀ ਬਣ ਗਈ, ਪਹਿਲਾਂ ਸਿੱਖ ਸਭਾ ਹੁੰਦੀ ਸੀ, ਹੁਣ ਸਿੰਘ ਸਭਾ ਹੋ ਗਈ। ਮਨ ਮਾਰੇ ਜੀਵਿਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ। ਸੋ ਜਿਹਨੇ ਮਨ ਦੇ ਸੰਕਲਪ ਮਾਰੇ ਹੈ ਉਸੇ ਨੂੰ ਜੀਵਤ ਭਾਅ ਤੋਂ ਮਰਿਆ ਜਾਣ ਨਾ ਕਰੋ। ਮਹਾਰਾਜ ਕਥਨ ਕਰਦੇ ਉਹਨੇ ਬ੍ਰਹਮ ਦ੍ਰਿਸ਼ਟੀ ਕਰਕੇ ਬ੍ਰਹਮ ਨੂੰ ਪਛਾਣ ਲਿਆ।